ਸਤਿ ਸ਼੍ਰੀ ਅਕਾਲ ਦਰਸ਼ਕੋ, ਬਹੁਤ ਚੰਗਾ ਲੱਗ ਰਿਹਾ ਹੈ ਆਪਣੀ ਕਮਿਊਨਿਟੀ ਨੂੰ ਸੰਬੋਧਿਤ ਕਰਕੇ। ਅਸੀਂ ਕਾਫੀ ਦਿਨਾਂ ਦਾ ਵੇਟ ਕਰ ਰਹੇ ਸਾਂ ਕਿ ਇਹੋ ਜਿਹਾ ਕੋਈ ਸਾਨੂੰ ਪਲੇਟਫਾਰਮ ਮਿਲੇ, ਐਂਡ ਐਟ ਦ ਸੇਮ ਟਾਈਮ ਅਸੀਂ ਇੱਕ ਵੱਡਾ ਮੈਸੇਜ ਫਰੋਮ ਆਸਟ੍ਰੇਲੀਅਨ ਡਿਫੈਂਸ ਫੋਰਸ ਲੈ ਕੇ ਆਏ ਹਾਂ, ਤਾਂ ਕਿ ਕੋਈ ਵੀ ਜਿਹੜਾ ਵੀ ਜਿੱਥੇ ਬੈਠਾ ਇਹ ਦੇਖ ਰਿਹਾ ਹੋਏਗਾ, ਉਹ ਕੋਸ਼ਿਸ਼ ਕਰਨਾ ਚਾਹੁੰਦਾ ਹੈ ਜਾਂ ਉਹਦੇ ਦਿਮਾਗ 'ਚ ਕਦੇ ਹੋਇਆ ਹੈ ਕਿ ਮੈਂ ਅੱਜ ਆਰਮੀ ਜੁਆਇਨ ਕਰਨੀ ਹੈ, ਅਤੇ ਜ਼ਰੂਰ ਆਪਣਾ ਇੱਕ ਵਾਰ ਡਿਫੈਂਸ ਜੋਬ ਜਾ ਕੇ ਆਪਣਾ ਜ਼ਰੂਰ ਐਪਲੀਕੇਸ਼ਨ ਪਾਓ ਐਂਡ ਦੇਖੋ ਤੁਹਾਡੇ ਲਈ ਕੀ ਹੈਗਾ, ਵਟ ਸੋਰਟ ਆਫ ਓਪਰਚੁਨਿਟੀਜ਼ ਯੂ ਹੈਵ ਦੇਅਰ।
ਜੀ ਵੀਰ, ਗੱਲ ਆਪਾਂ ਉੱਥੇ ਸ਼ੁਰੂ ਕਰਦੇ ਹਾਂ, ਗੱਲ ਪੁਰਾਣੇ ਸਮਿਆਂ ਦੀ ਆ। ਅੱਗੇ ਕਹਿੰਦੇ ਸੀ ਨਾ, ਇੱਥੇ ਭਾਵੇਂ ਟੁੱਟੀ ਜੁੱਤੀ, ਉੱਥੇ ਭਾਵੇਂ ਬੂਟ, ਇੱਥੇ ਖਾਵੇਂ ਸੁੱਕੀ ਰੋਟੀ, ਉੱਥੇ ਖਾਏ ਫਰੂਟ, ਭਰਤੀ ਹੋ ਜਾਵੇ ਬਾਹਰ ਖੜੇ ਰੰਗਰੂਟ। ਸੋ ਫੌਜ ਭਰਤੀ ਨੂੰ ਲੈ ਕੇ ਪੰਜਾਬੀ ਭਾਈਚਾਰਾ ਹਮੇਸ਼ਾ ਹੀ ਮੂਹਰਲੀ ਕਤਾਰ 'ਚ ਰਿਹਾ। ਸਿੱਖ ਭਾਈਚਾਰੇ ਦੀ ਆਪਾਂ ਗੱਲ ਕਰੀਏ, ਪੱਗ ਦੀ ਇੱਕ ਪਛਾਣ ਹੁੰਦੀ ਸੀ, ਹੈਲਮਟ ਦੀ ਜ਼ਰੂਰਤ ਨਹੀਂ ਸੀ ਹੁੰਦੀ। ਸਵਾਲ ਆਪਾਂ ਉੱਥੋਂ ਸ਼ੁਰੂ ਕਰਨਾ, ਬਈ ਪੱਗ ਨੂੰ ਲੈ ਕੇ ਕਦੇ ਕੋਈ ਮਸਲਾ ਤਾਂ ਨਹੀਂ ਹੋਇਆ ਆਰਮੀ 'ਚ ਪਹਿਲੇ ਦਿਨ ਤੋਂ ਹੁਣ ਤੱਕ?
ਪੱਗ ਨੂੰ ਲੈ ਕੇ ਹਜੇ ਤੱਕ ਕੋਈ ਮਸਲਾ ਨਹੀਂ ਹੋਇਆ, ਅਤੇ ਮੈਨੂੰ ਪੂਰਾ ਆਪਣਾ ਕੌਨਫੀਡੈਂਸ ਹੈਗਾ, ਅਤੇ ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ ਹੈ, ਕਿਉਂਕਿ ਜਿੱਦਣ ਦਾ ਮੈਂ ਗਿਆ ਹੈਗਾ ਮੇਰੇ ਦਿਮਾਗ 'ਚ ਵੀ ਸੀ ਹੋਰਾਂ ਕਰਕੇ ਕਿ ਵੀ ਮੈਂ ਪੱਗ ਪਾਉਣਾ, ਲੋਕ ਮੈਨੂੰ ਕਿਵੇਂ ਐਕਸੈਪਟ ਕਰਨਗੇ, ਅਤੇ ਜਦੋਂ ਮੈਂ ਪਹਿਲੇ ਦਿਨ ਗਿਆ ਸਾਰੇ ਲੋਕ ਮੇਰੇ ਕੋਲ ਆਏ, ਮੈਨੂੰ ਅੱਛੀ ਤਰ੍ਹਾਂ ਉਹਨਾਂ ਨੇ ਵੈਲਕਮ ਕੀਤਾ, ਮੈਨੂੰ ਉਹਨਾਂ ਨੇ ਹੱਕ ਕੀਤਾ ਹੈਗਾ, ਅਤੇ ਉਹਨਾਂ ਨੇ ਕਿਹਾ ਕਿ ਵੀ ਇਹ ਹੈਗੀ ਸਾਡੀ ਆਸਟ੍ਰੇਲੀਅਨ ਡਿਫੈਂਸ ਫੋਰਸ, ਅਤੇ ਸਾਡੇ ਲਈ ਭਾਵੇਂ ਤੁਸੀਂ ਜਿਹੜੇ ਮਰਜ਼ੀ ਧਰਮ ਤੋਂ ਆਏ ਹੋ, ਭਾਵੇਂ ਜਿਹੜੀ ਮਰਜ਼ੀ ਕਮਿਊਨਿਟੀ ਆਏ ਹੋ, ਉਹ ਸਾਡੇ ਲਈ ਇੰਪੋਰਟੈਂਟ ਨਹੀਂ ਹੈ। ਸਾਡੇ ਲਈ ਇਹ ਇੰਪੋਰਟੈਂਟ ਹੈ ਕਿ ਅਸੀਂ ਸਾਰਾ ਇੱਥੇ ਜਿਵੇਂ ਹੋਏ ਹੈਗੇ ਹਾਂ, ਇੱਕ ਟੀਮ ਬਣਾ ਕੇ, ਇੱਕ ਆਪਣਾ ਇੱਕ ਜਿਹੜਾ ਮਿਸ਼ਨ ਹੈਗਾ ਆਪਣਾ ਦੇਸ਼ ਦੀ, ਜਿਹੜਾ ਕਹਿ ਲਓ ਸੁਰੱਖਿਆ ਹੈਗੀ ਹੈ, ਉਹਦਾ ਆਪਣਾ ਮੇਨ ਪਰਪਸ ਹੈਗਾ। ਇਹ ਆਪਣੇ ਜਿਹੜੇ ਛੋਟੇ ਕਹਿ ਲਓ ਸਮੋਲ ਡਿਫਰੈਂਸਿਸ ਹੈਗੇ ਆਪਣੇ ਵਿੱਚ, ਇਹ ਆਪਣਾ ਮੱਦੇਨਜ਼ਰ ਨਹੀਂ ਰੱਖਾਂਗੇ ਆਪਾਂ।
ਆਰਮੀ ਵਾਲੇ ਪਾਸੇ ਆਉਣ ਦਾ ਰੁਝਾਨ ਕਿਵੇਂ ਬਣਿਆ ਮਨ 'ਚ, ਦਿਲ 'ਚ? ਬਾਪ ਦਾਦੇ ਜਾਂ ਦਾਦੇ ਪੜਦਾਦੇ ਪਹਿਲਾਂ ਆਰਮੀ 'ਚ ਸੀਗੇ ਜਾਂ ਤੁਸੀਂ ਪਹਿਲੇ ਹੋ?
ਸ਼ੁਰੂ ਤੋਂ ਹੀ ਮੇਰਾ ਆਰਮੀ 'ਚ ਜਾਣ ਦਾ ਸ਼ੌਂਕ ਸੀ। ਜਿੱਥੋਂ ਮੈਂ ਬਿਲੋਂਗ ਕਰਦਾ ਆਪਣਾ ਇੰਡੀਆ 'ਚ ਹੈਗਾ ਇੱਕ ਸ਼ਹਿਰ ਹੈਗਾ ਛੋਟਾ ਅੰਬਾਲਾ ਕੈਂਟ, ਉੱਥੇ
ਸਾਡੀ
ਅੰਬਾਲਾ ਛਾਉਣੀ ਹੈਗੀ ਕੰਟੋਨਮੈਂਟ, ਮੈਂ ਉੱਥੇ ਹੀ ਪਲਾ ਬਣਿਆ ਹੈਗਾ, ਅਤੇ ਉੱਥੇ ਏਅਰਫੋਰਸ ਦਾ ਵੀ ਬੇਸ ਹੈਗਾ ਅਤੇ ਉੱਥੇ ਆਰਮੀ ਦਾ ਵੀ ਬੇਸ ਹੈਗਾ। ਅਤੇ ਸ਼ੁਰੂ ਤੋਂ ਹੀ ਛੋਟੇ ਹੁੰਦੇ ਮੈਂ ਕਾਫੀ ਆਫਿਸਰਸ ਦੇ ਨਾਲ ਗੱਲਬਾਤ ਕਰਦਾ ਸੀ, ਅਤੇ ਮੈਨੂੰ ਉਹਨਾਂ ਦੀ ਇੱਕ ਚੀਜ਼ ਬਹੁਤ ਵਧੀਆ ਲੱਗਦੀ ਸੀ, ਜਦੋਂ ਆਪਣੀ ਡਰੈੱਸ ਪਾਉਂਦੇ ਹੁੰਦੇ ਸਨ, ਮੈਨੂੰ ਉਹ ਡਰੈੱਸ ਪਾਉਣ ਦਾ ਸ਼ੁਰੂ ਤੋਂ ਹੀ ਬੜਾ ਚਾਅ ਰਿਹਾ ਹੈਗਾ। ਬਟ ਕਿਸ ਕਾਰਨ ਵਰਸ਼ ਹੋਰ ਮੈਂ ਕਹਿ ਲਓ ਵੀ ਪ੍ਰਾਇਰਟੀਜ਼ ਮੇਰੀ ਜ਼ਿੰਦਗੀ 'ਚ ਆਈਆਂ ਨੇ, ਜਿਹਦੇ ਕਰਕੇ ਮੈਂ ਇਹਨੂੰ ਪੂਰਾ ਕਮਿਟਮੈਂਟ ਨਹੀਂ ਦੇ ਪਾਇਆ। ਅਤੇ ਜਦੋਂ ਮੈਂ ਆਸਟ੍ਰੇਲੀਆ 'ਚ ਆਇਆ, ਅਤੇ ਇੱਥੇ ਮੈਂ ਦੇਖਿਆ ਹੈਗਾ ਕਿ ਵੀ ਇੱਥੇ ਰਿਜ਼ਰਵਸ ਕਰਕੇ ਹੈਗਾ, ਜਿਹੜੇ ਇੱਥੇ ਪਾਰਟ ਟਾਈਮ ਆਰਮੀ ਕਹਿ ਲਓ, ਅਤੇ ਦੇ ਵਰਕ ਅਲੋਂਗ ਸਾਈਡ ਫੁੱਲ ਟਾਈਮ ਆਰਮੀ, ਅਤੇ ਉਹਨਾਂ ਦਾ ਪੂਰਾ ਯੋਗਦਾਨ ਹੈਗਾ। ਅਤੇ ਮੈਂ ਫਿਰ ਉਹ ਸੋਚਿਆ, ਅਤੇ ਆਈ ਥਿੰਕ ਮੈਨੂੰ ਲੱਗੇ ਮੈਂ 2013 ਦੀ ਗੱਲ ਹੈ ਜਦੋਂ ਮੈਂ ਐਪਲੀਕੇਸ਼ਨ ਅਪਲਾਈ ਕੀਤੀ, ਅਤੇ ਪਿਛਲੇ ਸਾਲ ਹੀ ਮੈਂ ਸਿਲੈਕਟ ਹੋਇਆ ਔਫਿਸਰ ਲਾਈਨ 'ਚ, ਅਤੇ ਹੁਣ ਮੈਂ ਟ੍ਰੇਨਿੰਗ ਮੇਰੀ ਜਾਰੀ ਹੈਗੀ ਹੈ।
ਤਸਵੀਰ ਪੁੱਛਣਾ ਮੈਂ ਇਹ ਚਾਹੁੰਦਾ, ਅਕਸਰ ਇੱਕ ਸਵਾਲ ਜ਼ੇਨ 'ਚ ਆਉਂਦਾ,
ਹਾਂਜੀ,
ਸੋਚਿਆ ਇਹ ਜਾਂਦਾ ਵੀ ਜਿਹੜੀ ਆਰਮੀ ਹੁੰਦੀ ਆ, ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ, ਜਿਹੜੀ ਥਲ ਸੈਨਾ ਉਹਦੀ ਹੁੰਦੀ ਆ ਜੀ ਹੱਦਾਂ ਦੀ ਰਾਖੀ ਕਰਨੀ ਆ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਆ। ਆਪਣਾ ਆਸਟ੍ਰੇਲੀਆ 'ਚ ਤਾਂ ਕੋਈ ਵੱਟ ਬੰਨਾ ਕਿਸੇ ਨਾਲ ਲੱਗਦਾ ਨਹੀਂ, ਮਸਲਾ ਕੋਈ ਨਹੀਂ, ਮੇਰਾ ਖਿਆਲ 30,000 ਬੰਦਾ ਰੈਗੂਲਰ ਆ ਅਤੇ 15,000 ਰਿਜ਼ਰਵ ਆ।
ਹਾਂਜੀ ਹਾਂਜੀ,
ਅਤੇ ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ, ਕੀ ਲੋੜ ਆ ਆਸਟ੍ਰੇਲੀਆ 'ਚ ਥਲ ਸੈਨਾ ਦੀ?
ਦੇਖੋ, ਅੱਜ ਕੱਲ੍ਹ ਦੀ ਜਿਹੜੀ ਆਰਮੀ ਹੈ ਉਹ ਕਾਫੀ ਕਹਿ ਲਓ ਕਿ ਵੀ ਇਨੋਵੇਟ ਹੋ ਰਹੀ ਹੈ। ਜਿਹੜੀ ਮਰਜ਼ੀ ਕੰਟਰੀ 'ਚ ਤੁਸੀਂ ਦੇਖ ਲਓ, ਅੱਜ ਕੱਲ੍ਹ ਜੰਗਾਂ ਮੇਰੇ ਖਿਆਲ 'ਚ ਜ਼ਮੀਨਾਂ 'ਤੇ ਘੱਟ ਅਤੇ ਦਿਮਾਗ 'ਚ ਜ਼ਿਆਦਾ ਲੜੀ ਜਾਂਦੀਆਂ, ਅਤੇ ਉਹਦੇ ਲਈ ਆਰਮੀ ਨੂੰ ਹਮੇਸ਼ਾ ਹੀ ਔਫਿਸਰਸ ਕਹਿ ਅਤੇ ਸੋਲਜਰਸ ਦੀ ਲੋੜ ਪੈਂਦੀ ਹੈਗੀ ਹੈ। ਅਤੇ ਉਹਨਾਂ ਲਈ ਇਹ ਹੈਗਾ ਕਿ ਵੀ ਦੇ ਆਰ ਅਦਰ ਡਿਪਾਰਟਮੈਂਟਸ ਵਿਦਿਨ ਆਰਮੀ ਜਿਹੜੇ ਕੈਟਰ ਕਰਦੇ ਹੈ, ਜਿਹੜੇ ਬੰਦੇ ਫਰੰਟ ਲਾਈਨ 'ਚ ਲੜਦੇ ਹੈਗੇ, ਅਤੇ ਉਹਨਾਂ ਨੂੰ ਪੂਰਾ ਸਪੋਰਟ ਦੇਣ ਲਈ ਆਰਮੀ ਇੱਕ ਬਹੁਤ ਵੱਡੀ ਔਰਗਨਾਈਜੇਸ਼ਨ ਹੈਗੀ ਹੈ। ਅਤੇ ਆਪਾਂ ਨੂੰ ਮੇਰੇ ਖਿਆਲ ਇਹ ਬਹੁਤ ਵਧੀਆ ਸਵਾਲ ਕੀਤਾ ਪ੍ਰੀਤਿੰਦਰ ਜੀ ਨੇ ਕਿ ਆਰਮੀ ਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਬੰਦਾ ਫਰੰਟ ਲਾਈਨ 'ਤੇ ਜਾ ਕੇ ਲੜੇਗਾ, ਲੇਕਿਨ ਇਹ ਜ਼ਰੂਰ ਹੈਗਾ ਕਿ ਵੀ ਕਦੇ ਲੋੜ ਪਏਗੀ ਤਾਂ ਤੁਹਾਨੂੰ ਜਾਣਾ ਪਏਗਾ, ਠੀਕ ਹੈ, ਬਟ ਦੇਰ ਆਰ ਹੋਰ ਅਦਰ ਜੋਬਸ ਬਿਹਾਈਂਡ ਦ ਬੈਕ ਬਿਹਾਈਂਡ ਦਾ ਸੀਨਸ ਕਹਿ ਲਓ, ਹੈ ਨਾ, ਉਹ ਹੁੰਦੀਆਂ ਨੇ ਜਿਹਦੇ ਅੰਦਰ ਸਾਨੂੰ ਲੋੜ ਹੈ ਲੋਕਾਂ ਦੀ, ਤਾਂ ਕਰਕੇ ਆਰਮੀ ਹੁਣ ਆਪਣਾ ਹੱਥ ਖੋਲ੍ਹ ਰਹੀ ਹੈ ਕਿ ਸਾਨੂੰ ਹੋਰ ਕਮਿਊਨਿਟੀਜ਼ ਤੋਂ ਵੀ ਲੋਕ ਚਾਹੀਦੇ ਹੈਗੇ ਜਿਹੜੇ ਵੱਖ ਵੱਖ ਭਾਸ਼ਾ ਬੋਲਦੇ ਹੈਗੇ ਆ, ਅਤੇ ਇਹਨਾਂ ਨੂੰ ਲੋੜ ਹੈ, ਕਿਉਂਕਿ ਕਹਿ ਲਓ ਸਿਕਿਉਰਿਟੀ ਜਾਂ ਸੈਂਸਿਟੀਵਿਟੀ ਪਿੱਛੋਂ ਇਹ ਬਹੁਤ ਜ਼ਰੂਰੀ ਹੈਗਾ ਇੱਕ ਆਰਮੀ ਨੂੰ ਆਪਣੇ ਅੱਗੇ ਲਿਜਾਣ ਲਈ।
ਜੀ, ਅਸੀਂ ਵੀ ਸਤਵੀਰ ਪਹਿਲਾਂ ਤੁਹਾਡਾ ਫੇਸਬੁੱਕ ਪੇਜ 'ਤੇ ਪਾ ਚੁੱਕੇ ਹਾਂ, ਔਨਲਾਈਨ ਵੀ ਕਵਰੇਜ ਕੀਤੀ ਸੀ AFL ਦਾ, ਜਿਹੜਾ ਉਹ ਮਲਟੀਕਲਚਰ ਤੁਸੀਂ ਅੰਬੈਸਡਰ ਹੋ, ਉਸ ਸਿਲਸਿਲੇ 'ਚ ਕੀ ਦੱਸਣਾ ਚਾਹੁੰਦੇ ਹੋ? ਕਿਉਂਕਿ ਆਪਣੇ ਆਪ 'ਚ ਇੱਕ ਬੜੀ ਮਾਣ ਵਾਲੀ ਗੱਲ ਹੈ ਕਿਸੇ ਇੱਕ ਭਾਈਚਾਰੇ ਦੇ ਇੱਕ ਨੁਮਾਇੰਦੇ ਨੂੰ, ਮੇਰਾ ਖਿਆਲ ਉਹ ਬਸ਼ਰ ਹੋਲੀ ਹੋਣਾ ਨਾਲ ਤੁਹਾਡੀ ਵੀਡੀਓ ਹੋਈ ਹੈ ਨਾ ਯੂਟਿਊਬ 'ਤੇ, ਪਾਈ ਹੋਈ ਸੀ,
ਠੀਕ ਹੈ, ਉਹ ਆਪਣਾ ਇਹ ਆਪਣਾ ਹਿੱਲਾ ਐਵੇਂ ਸਟਾਰਟ ਹੋਇਆ ਕਿ ਵੀ ਸਾਡੀ ਯੂਨਿਟ 'ਚ ਇਹਨਾਂ ਨੇ ਵੀਡੀਓ ਬਣਾਉਣੀ ਸੀ ਅਤੇ ਸਾਡੇ ਕੋਲ ਕਾਸਟਿੰਗ ਕਰਨ ਆਏ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਟੈਲੈਂਟ ਚਾਹੀਦਾ ਸੀ ਜਿਹੜਾ ਸਾਡੇ ਵੱਖ ਵੱਖ ਕਮਿਊਨਿਟੀਜ਼ ਤੋਂ ਆਇਆ ਹੈਗਾ ਅਤੇ ਉੱਥੇ ਸਾਡੇ ਜਿਹੜੀ ਮੋਨੈਸ਼ ਕੰਪਨੀ ਹੈਗੀ ਹੈ ਪਾਰਟ ਆਫ ਮੋਨੈਸ਼ ਰੈਜੀਮੈਂਟ ਉਹਨਾਂ ਦੇ ਇੱਥੇ ਕਾਫੀ ਆਫਿਸਰ ਹੈਗੇ ਜਿਹੜੇ ਦੂਜੇ ਕਮਿਊਨਿਟੀਜ਼ ਤੋਂ ਹੈਗੇ ਆ ਅਤੇ ਉਹਨਾਂ ਕਰਕੇ ਉਹਨਾਂ ਨੇ ਕਾਸਟਿੰਗ ਪ੍ਰੋਸੈਸ ਸ਼ੁਰੂ ਕੀਤਾ ਅਤੇ ਮੈਂ ਵੀ ਉਹਦੇ ਅੰਦਰ ਆਪਣਾ ਇੱਕ ਐਫਰਟ ਪਾਇਆ ਅਤੇ ਉਹਨਾਂ ਨੂੰ ਕਾਫੀ ਅੱਛਾ ਲੱਗਾ ਜੋ ਮੈਂ ਉਹਨਾਂ ਨੂੰ ਪ੍ਰਜੈਂਟ ਕੀਤਾ ਅਤੇ ਮੇਰੇ ਖਿਆਲ ਉਹਨਾਂ ਨੇ ਕਿਹਾ ਫਿਰ ਅਸੀਂ EFL ਨਾਲ ਵੀ ਇਹ ਉਪਰਾਲਾ ਕਰ ਰਹੇ ਹਾਂ ਕਿ ਮਲਟੀਕਲਚਰ ਨੂੰ ਇੱਕ ਸਟੈਪ ਹੋਰ ਅੱਗੇ ਲੈ ਕੇ ਜਾਈਏ ਅਤੇ ਉਦੋਂ ਹੀ ਮੈਂ ਉਹਨਾਂ ਨੂੰ ਕੀਤਾ ਕਿ ਵੀ ਆਈ ਐਮ ਇਕੁਅਲੀ ਯੂਨੋ ਕਹਿ ਲਓ ਵੀ ਐਕਸੈਪਟਿੰਗ ਆਫ ਦਿਸ ਫੈਕਟ ਕਿ ਵੀ ਮੈਨੂੰ ਇੱਕ ਪਲੇਟਫਾਰਮ ਦਿੱਤਾ ਜਾ ਰਿਹਾ ਹੈ ਇੱਕ ਆਪਣੀ ਇੰਡੀਅਨ ਕਮਿਊਨਿਟੀ ਕਹਿ ਲਓ ਔਰ ਵਾਈਡਰ ਮਲਟੀਕਲਚਰ ਕਮਿਊਨਿਟੀ ਨੂੰ ਇੱਕ ਆਪਣਾ ਐਜ਼ ਅ ਰੋਲ ਮਾਡਲ ਕਰਕੇ ਉਹਨੂੰ ਅੱਗੇ ਲਿਜਾਣ ਦਾ ਅਤੇ ਮੈਂ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਅੱਗੇ ਲਿੱਤਾ ਹੈਗਾ ਹੁਣੇ ਵੀ ਅਸੀਂ ਬਿਹਾਇੰਡ ਦਾ ਸੀਨਸ ਅਸੀਂ ਬੜੇ ਕੰਮ ਕਰ ਰਹੇ ਹਾਂ ਚਾ ਕੋਸ਼ਿਸ਼ ਹੈਗੀ ਹੈ ਕਿ ਆਪਣੀ ਸਾਡੀ ਸਾਰੀ ਕਮਿਊਨਿਟੀਜ਼ ਤੋਂ ਲੋਕ ਆਉਣ ਅਤੇ ਆਰਮੀ ਜੁਆਇਨ ਕਰੇ ਮੇਰਾ ਤਾਂ ਇਹੀ ਇੱਕ ਸੁਪਨਾ ਹੈਗਾ ਕਿ ਵੀ ਸਾਡੇ ਇੱਥੇ ਦੇਖੋ ਇੰਡੀਆ 'ਚ ਸਿੱਖ ਰੈਜੀਮੈਂਟ ਹੈਗੀ ਹੈ ਅਤੇ ਇੱਥੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਿੱਖ ਨਹੀਂ ਹੈਗਾ ਅਤੇ ਫਿਰ ਇੰਡੀਅਨ ਰੈਜੀਮੈਂਟ ਜ਼ਰੂਰ ਬਣਾਈ ਜਾਏ
ਜੀ ਅਤੇ ਮੈਂ ਦੇਖ ਰਿਹਾ SPS 'ਤੇ ਫੇਸਬੁੱਕ ਪੇਜ 'ਤੇ ਨਰਾਇਣ ਸਿੰਘ ਗਰੇਵਾਲ ਇੰਦਰ ਕਾਲੋਂ ਹਰਮਨਜੋਤ ਸਿੰਘ ਉਹ ਸ਼ੁਭ ਸ਼ਾਮਾਂ ਭੇਜ ਰਿਹਾ ਜੀ ਤੁਹਾਨੂੰ
ਜੀ ਥੈਂਕ ਯੂ ਜੀ ਥੈਂਕ ਯੂ ਜੀ
ਅਤੇ ਪੁੱਛਣਾ ਮੈਂ ਇਹ ਚਾਹੁੰਦਾ ਜਿਹੜੀ ਤੁਹਾਡੀ ਸਿਖਲਾਈ ਹੋਈ ਆ ਟ੍ਰੇਨਿੰਗ ਹੋਈ ਆ ਉਹ ਕਿੱਡਾ ਔਖਾ ਕੰਮ ਸੀ
ਆਪਣਾ ਦੇਖੋ ਆਰਮੀ ਦਾ ਜਿਹੜਾ ਸਟੈਂਡਰਡ ਹੈਗਾ ਜਿਹੜੀ ਮਰਜ਼ੀ ਤੁਸੀਂ ਦੇਸ਼ 'ਚ ਚਲੇ ਹੋ ਉਹ ਹਮੇਸ਼ਾ ਹੀ ਉੱਚਾ ਹੈਗਾ ਅਤੇ ਉਹਦੇ ਕਰਕੇ ਦਾ ਟ੍ਰੇਨਿੰਗ ਮੈਂਟਲੀ ਅਤੇ ਫਿਜ਼ੀਕਲੀ ਦੋਵੇਂ ਟਫ ਹੈਗੀਆਂ ਨੇ ਉਹਦੇ ਲਈ ਆਰਮੀ ਤੁਹਾਨੂੰ ਟਾਈਮ ਵੀ ਦਿੰਦੀ ਹੈਗੀ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਪ੍ਰਿਪੇਅਰ ਹੋ ਸਕੋ ਅਗਲੇ ਆਪਣਾ ਟੈਸਟ ਲਈ ਕਹਿ ਲਓ ਜਾਂ ਅਗਲੇ ਟ੍ਰੇਨਿੰਗ ਬਲੋਕ ਲਈ ਅਤੇ ਸ਼ੁਰੂ 'ਚੋਂ ਹੀ ਮੇਰਾ ਸਪੋਰਟਸ 'ਚ ਕਾਫੀ ਝੁਕਾ ਰਿਹਾ ਹੈਗਾ ਅਤੇ ਮੈਂ ਫਿਟਨੈਸ ਪ੍ਰਤੀ ਵੀ ਕਾਫੀ ਅੱਗੇ ਰਹਿੰਦਾ ਹੈਗਾ ਅਤੇ ਉਹਦੇ ਕਰਕੇ ਮੈਨੂੰ ਫਿਜ਼ੀਕਲੀ ਇੰਨਾ ਇਸ਼ੂ ਨਹੀਂ ਹੈ ਲੇਕਿਨ ਮੈਂਟਲੀ ਮੈਂ ਕਹਾਂਗਾ ਕਾਫੀ ਲਾਈਫ ਚੇਂਜਿੰਗ ਪ੍ਰੋਸੀਜਰ ਹੈਗਾ ਕਿਉਂਕਿ ਮੈਂਟਲੀ ਤੁਹਾਨੂੰ ਟਾਈਮ ਦਾ ਜਿਹੜਾ ਹੈਗਾ ਇੱਕ ਐਸੈਂਸ ਹੈਗਾ ਉਹ ਸਿਖਾਉਂਦੀ ਹੈ ਆਰਮੀ ਕਿ ਟਾਈਮ ਇਜ਼ ਐਵਰੀਥਿੰਗ ਯੂਨੋ ਟਾਈਮ ਤੁਹਾਡੇ ਲਈ ਨਹੀਂ ਰੁਕਦਾ ਸੋ ਆਰਮੀ 'ਚ ਜਦੋਂ ਤੁਸੀਂ ਆਉਂਦੇ ਹੋ ਤੁਹਾਡੀ ਮੈਂਟਲੀ ਜਿਹੜਾ ਇੱਕ ਸਕਿੱਲ ਲੈਵਲ ਹੈ ਉਹ ਬਹੁਤ ਉੱਤੇ ਚਲਾ ਜਾਂਦਾ ਹੈ ਅਤੇ ਉਹ ਮੈਂ ਕਾਫੀ ਨੋਟ ਕੀਤਾ ਹੈ ਜਦੋਂ ਤੋਂ ਮੈਂ ਟ੍ਰੇਨਿੰਗ ਕਰ ਰਿਹਾ ਹੈਗਾ
ਜੀ ਆਰਮੀ ਵੈਸੇ ਨਾ ਇਨਡਿਸਿਪਲਨ ਦਾ ਹਰ ਵਕਤ ਤਿਆਰ ਬਰ ਤਿਆਰ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ SBS ਰੇਡੀਓ ਅੱਗੇ ਜਦੋਂ ਪਹਿਲੀ ਇੰਟਰਵਿਊ ਅਸੀਂ ਤੁਹਾਡੀ ਬ੍ਰੌਡਕਾਸਟ ਕੀਤੀ ਸੀ ਉਹਨੇ ਕਿਹਾ ਵੀ ਸੀਨਾ ਚੌੜਾ ਹੋ ਜਾਂਦਾ ਪੱਗ ਬੰਨਦਾ ਵਰਦੀ 'ਚ ਅਤੇ ਉਹ ਸਿਲਸਿਲੇ 'ਚ ਕੀ ਦੱਸਣਾ ਚਾਹੁੰਦੇ ਹੋ ਬਹੁਤ ਸਾਰਾ ਇੱਕ ਨਾਂਵਾਚਕ ਸੋਚ ਆ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਕਹਿਣਗੇ ਜੀ ਸ਼ਾਇਦ ਮੇਰੇ ਪੱਗ ਬੰਨੀ ਸੀ ਇਸ ਕਰਕੇ ਮੈਂ ਇੰਟਰਵਿਊ 'ਚੋਂ ਰਹਿ ਗਿਆ
ਹਾਂਜੀ
ਆਸਟ੍ਰੇਲੀਅਨ ਆਰਮੀ ਉਹਨੂੰ ਕਿੱਦਾਂ ਲੈਂਦੀ
ਦੇਖੋ ਇੱਕ ਇਹ ਇੱਕ ਨਜ਼ਰੀਆ ਹੈਗਾ ਕਿ ਆਪਾਂ ਇਸ ਚੀਜ਼ ਨੂੰ ਕਿਵੇਂ ਸੋਚਦੇ ਹਾਂ ਹੁਣ ਜੇ ਤੁਸੀਂ ਪੱਗ ਦੀ ਗੱਲ ਕਰ ਲਓ ਜਿੱਥੋਂ ਤੱਕ ਮੇਰਾ ਖਿਆਲ ਹੈ ਪੱਗ ਤੁਹਾਨੂੰ ਇੱਕ ਤੁਹਾਡੀ ਸਾਡੀ ਇੱਕ ਆਈਡੈਂਟੀ ਹੈਗੀ ਹੈ ਠੀਕ ਹੈ ਅਗਰ ਤੁਸੀਂ ਕਿਸੇ ਦੂਜੀ ਜਗ੍ਹਾ ਜਾਂਦੇ ਹੋ ਖਾਸ ਕਰਕੇ ਤੁਸੀਂ ਇੰਟਰਵਿਊ 'ਚ ਜਾਂਦੇ ਹੋ ਉਹ ਲੋਕ ਤੁਹਾਨੂੰ ਦੇਖਦੇ ਹੈ ਕਿ ਵੀ ਇਹ ਕੀ ਲੈ ਕੇ ਆ ਰਿਹਾ ਸਾਡੇ ਆਰਮੀ ਲਈ ਅਤੇ ਆਸਟ੍ਰੇਲੀਅਨ ਆਰਮੀ ਨੇ ਵੀ ਇਹੀ ਦੇਖਿਆ ਕਿ ਮੈਂ ਇੰਡੀਆ ਤੋਂ ਆਇਆ ਹੈਗਾ ਮੈਨੂੰ ਇੰਨੀ ਦੋ ਤਿੰਨ ਲੈਂਗੁਏਜਿਸ ਵੀ ਬੋਲਦਾ ਹੈਗਾ ਅਤੇ ਉਹ ਉਹਨਾਂ ਦਾ ਹਾਊ ਕੈਨ ਆਏ ਹੈਲਪ ਆਸਟ੍ਰੇਲੀਅਨ ਆਰਮੀ ਐਟ ਦਾ ਸੇਮ ਟਾਈਮ ਹਾਊ ਕੈਨ ਦੇ ਸਪੋਰਟ ਮੀ ਸੋ ਉਹਨਾਂ ਦਾ ਇਹ ਚੀਜ਼ ਸੀ ਕਿ ਜਦੋਂ ਮੈਂ ਪਹਿਲੀ ਵਾਰ ਗਿਆ ਆਪਣਾ ਇੰਟਰਵਿਊ 'ਚ ਉਹਨਾਂ ਨੇ ਮੈਨੂੰ ਕਿਹਾ ਕਿ ਆਸਟ੍ਰੇਲੀਅਨ ਆਰਮੀ ਵੀ ਹੈਵ ਲੋਟ ਆਫ ਸਿੱਖਸ ਹੇਅਰ ਅਤੇ ਤੁਸੀਂ ਬਿਲਕੁਲ ਕੋਈ ਝਿਜਕਣਾ ਨਹੀਂ ਹੈਗਾ ਠੀਕ ਹੈ ਤੁਸੀਂ ਪੱਗ ਬੰਨੋ ਆਪਣਾ ਦਾੜੀ ਰੱਖੋ ਅਤੇ ਜੇ ਤੁਸੀਂ ਚਾਹੋਗੇ ਅਸੀਂ ਤੁਹਾਡੀ ਹੋਰ ਸਿੱਖਾਂ ਨਾਲ ਗੱਲ ਕਰਾ ਸਕਦੇ ਹੋ ਅਤੇ ਉਹਦੇ ਨਾਲ ਮੇਰਾ ਕਾਫੀ ਕਹਿ ਲਓ ਵੀ ਇੱਕ ਮੈਂ ਇੰਸਪਾਇਰ ਵੀ ਹੋਇਆ ਅਤੇ ਮੇਰਾ ਮਨੋਬਲ ਵਧਿਆ ਅਤੇ ਤਾਂ ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ
ਜੀ ਨਾਲ ਤੁਸੀਂ ਦੱਸਦੇ ਸੀ ਕਿ ਫਿਟਨੈਸ ਦੀ ਨਾਲ ਨਾਲ ਪੜ੍ਹਾਈ ਵੀ ਕਰਦੇ ਹੋ
ਹਾਂਜੀ
ਦੋ ਕੰਮ ਨਹੀਂ ਚੱਲਣੇ ਨਾਲੇ ਆਰਮੀ ਨਾਲੇ ਪੜ੍ਹਾਈਆਂ
ਹਾਂਜੀ
ਉਹਦੇ ਬਾਰੇ ਦੱਸੋ ਕਿੰਨਾ ਔਖਾ ਕੰਮ ਆ ਨਾਲ ਨਾਲ ਪੜ੍ਹਾਈ ਵੀ ਕਰਨੀ ਹੈ ਅਤੇ ਨਾਲ ਨਾਲ ਫਿਰ ਜੋਬ ਵੀ ਹੈ
ਦੇਖੋ ਜੀ ਮੈਂ ਆਪਣੀ ਜ਼ਿੰਦਗੀ 'ਚ ਜਦੋਂ ਦਾ ਮੈਂ ਇੱਥੇ ਆਇਆ ਆਸਟ੍ਰੇਲੀਆ 'ਚ ਮੇਰਾ ਇੱਕ ਹੀ ਇੱਕ ਸੁਪਨਾ ਹੈਗਾ ਕਿ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਇੱਕ ਅੱਛਾ ਆਦਮੀ ਬਣਾਵਾਂ ਅਤੇ ਉਹਦੇ ਲਈ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਖ ਵੱਖ ਚੀਜ਼ਾਂ 'ਚ ਆਪਣਾ ਯੋਗਦਾਨ ਦੇਵਾਂ ਹੁਣ ਦੇਖੋ ਮੈਂ ਜਦੋਂ ਇੰਡੀਆ 'ਚੋਂ ਆਇਆ ਇੱਥੇ ਅਤੇ ਮੈਂ IT ਦੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਮੈਂ IT 'ਚ ਜੋਬਸ ਵੀ ਕੀਤੀਆਂ ਬਟ ਸਪੋਰਟਸ ਵਾਜ਼ ਆਲਵੇਜ਼ ਮਾਈ ਪੈਸ਼ਨ ਫਿਰ ਮੈਂ ਸਪੋਰਟਸ 'ਚ ਆਪਣਾ ਫਿਟਨੈਸ 'ਚ ਮੈਂ ਸਰਟੀਫਿਕੇਟ 3 and 4 ਕੀਤਾ ਹੁਣ ਮੈਂ ਡੀਕਨ 'ਚ ਡਬਲ ਡਿਗਰੀ ਕਰ ਰਿਹਾ ਐਕਸਰਸਾਈਜ਼ ਸਪੋਰਟਸ ਸਾਇੰਸ ਦੀ ਅਤੇ ਨਾਲ ਹੀ ਮੈਂ ਆਰਮੀ ਰਿਜ਼ਰਵ 'ਚ ਵੀ ਕੰਮ ਕਰਦਾ ਹੈਗਾ ਮੇਰੇ ਖਿਆਲ ਜਿੱਥੋਂ ਤੱਕ ਟਾਈਮ ਦੇਣ ਦਾ ਖਿਆਲ ਹੈਗਾ ਇਹ ਮੇਰੇ ਖਿਆਲ ਇੱਕ ਪ੍ਰਾਇਰਟੀ ਦੀ ਗੱਲ ਹੈਗੀ ਹੈ ਕਿ ਵੀ ਆਰਮੀ 'ਚ ਅਗਰ ਜਾ ਰਹੇ ਹੋ ਆਰਮੀ ਤੁਹਾਨੂੰ ਅਪਸਕਿੱਲ ਹੀ ਕਰ ਰਹੀ ਹੈ ਇੱਕ ਪ੍ਰੈਕਟੀਕਲ ਵਜੋਂ ਠੀਕ ਹੈ ਤੁਸੀਂ ਯੂਨੀਵਰਸਿਟੀ ਤੋਂ ਤੁਸੀਂ ਥਿਊਰੀ ਲੈ ਲਓਗੇ ਠੀਕ ਹੈ ਫਿਰ ਵੀ ਤੁਸੀਂ ਵਰਕਪਲੇਸ 'ਚ ਜਾਓਗੇ ਤੁਹਾਨੂੰ ਸਕਿੱਲਸ ਚਾਹੀਦੀਆਂ ਕਹਿ ਲਓ ਵੀ ਕਮਿਟਮੈਂਟ ਡੈਡੀਕੇਸ਼ਨ ਡਿਸਿਪਲਿਨ ਟਾਈਮ ਮੈਨੇਜਮੈਂਟ ਇਹ ਸਾਰੀ ਚੀਜ਼ਾਂ ਯੂ ਗੈਟ ਇਟ ਫਰੋਮ ਆਰਮੀ
ਜੀ
ਸੋ
ਅਤੇ ਬਾਕੀ ਕਹਿੰਦੇ ਡੰਡ ਬੈਠਕਾਂ ਮਾਰ ਕੇ ਫਿੱਟ ਰਹਿਣਾ ਮਾੜੇ ਬੰਦੇ ਨੂੰ ਕੋਲ ਨਹੀਂ ਬਹਿਣ ਦੇਣਾ ਫਿਰ ਜਿਮ ਵੀ ਜਾਣਾ ਪੈਂਦਾ ਹੋਣਾ ਆਪਣੇ ਆਪ ਨੂੰ ਸਰੀਰਕ ਪੱਖੋਂ ਤੰਦਰੁਸਤ ਵੀ ਰੱਖਣਾ ਨਾਲ ਨਾਲ
ਹਾਂਜੀ
ਅਤੇ ਜ਼ਿਹਨੀ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਦੋਨੇ ਤਰ੍ਹਾਂ ਬੰਦਾ ਜੇ ਤੰਦਰੁਸਤ ਹੋਵੇ ਤਾਂ ਹੀ ਆਪਣਾ ਰੋਲ ਜ਼ਿਆਦਾ ਵਧੀਆ ਢੰਗ ਨਾਲ ਨਿਭਾ ਸਕਦਾ।
ਬਿਲਕੁਲ।
ਸੋ ਉਹ ਕਿੰਨਾ ਕੁ ਫਿਰ ਟਾਈਮ ਤੁਹਾਨੂੰ ਸਪੈਂਡ ਕਰਨਾ ਪੈਂਦਾ ਰੋਜ਼?
ਦੇਖੋ, ਆਰਮੀ ਜਦੋਂ ਆਰਮੀ ਰਿਜ਼ਰਵ 'ਚ ਇਹ ਹੁੰਦਾ ਕਿ ਵੀ ਸਾਡੀ ਜਿਹੜੀ ਫਿਟਨੈਸ ਦੀ ਰਿਕੁਆਇਰਮੈਂਟ ਹੈਗੀ ਹੈ ਉਹ ਸਾਨੂੰ ਹੀ ਫੁਲਫਿਲ ਕਰਨੀ ਪੈਂਦੀ ਹੈ। ਫੁੱਲ ਟਾਈਮ ਆਰਮੀ 'ਚ ਉਹ ਤੁਹਾਨੂੰ ਸਾਰਾ ਕੁਛ ਦਿੰਦੇ ਹੈਗੇ ਆ, ਉਹਨਾਂ ਦਾ ਟਾਈਮ ਹੁੰਦਾ, ਉਹਨਾਂ ਦੇ ਪ੍ਰੋਗਰਾਮਸ ਹੁੰਦੇ ਆ। ਅਤੇ ਮੈਂ ਸ਼ੁਰੂ ਤੋਂ ਹੀ ਮੇਰਾ ਫਿਟਨੈਸ ਪ੍ਰਤੀ ਰਿਹਾ ਹੋਇਆ। ਜੇ ਫਿਟਨੈਸ ਦਾ ਤੁਸੀਂ ਕਹਿ ਲਓ ਵੀ ਟਾਈਮ ਕੰਪੋਨੈਂਟ ਕਿੰਨਾ ਲੱਗਦਾ ਹੈ, ਮੇਰੇ ਖਿਆਲ 'ਚ ਮੈਂ ਹਫ਼ਤੇ 'ਚ 3-4 ਵਾਰ ਜਿੰਮ ਜਾਂਦਾ ਹੋਣਾ, ਆਪਣਾ 45 ਮਿੰਟ ਤੋਂ ਲੈ ਕੇ ਆਪਣਾ 1 ਘੰਟੇ ਦਾ ਮੇਰਾ ਸੈਸ਼ਨ ਹੁੰਦਾ, ਅਤੇ ਉਹਦੇ ਅੰਦਰ ਤੁਸੀਂ ਆਪਣੀ ਫਿਟਨੈਸ ਮੇਨਟੇਨ ਕਰ ਸਕਦੇ ਹੋ। ਠੀਕ ਹੈ, ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਸਟਾਰਟ ਕਿੱਥੋਂ ਕਰ ਰਹੇ ਹੋ। ਵੰਸ ਯੂ ਗੈਟ ਯੂ ਟੂ ਆਰਮੀ ਫਿਟਨੈਸ ਲੈਵਲ, ਕਹਿ ਲਓ ਬੈਟਲ ਫਿਟ ਜਿਹੜੀ ਹੈਗੀ ਸਾਡੀ, ਉਹਦੇ ਅੰਦਰ ਅਸੀਂ ਜਿੰਮ 'ਚ ਘੱਟ ਅਤੇ ਅਸੀਂ ਬੋਡੀ ਵੇਟ ਟ੍ਰੇਨਿੰਗ ਜ਼ਿਆਦਾ ਕਰਦੇ ਹਾਂ। ਮੇਰੇ ਖਿਆਲ ਉਹ ਹਰ ਬੰਦਾ ਕਰ ਸਕਦਾ ਹੈਗਾ
ਜੀ। 1.5 ਘੰਟਾ ਮੈਂ ਕਹਿੰਦਾ ਸੀ ਜਿੰਮ ਜਾਂਦੇ ਹੋਣੇ, 15 ਮਿੰਟ ਪੱਗ ਦਾ ਲਾ ਠੀਕ ਕਰਨ ਨੂੰ।
ਨਹੀਂ ਨਹੀਂ, ਪੱਗ ਦੀ ਗੱਲ ਹੈਗੀ ਹੈ, ਦੇਖੋ ਹੁਣ ਆਰਮੀ ਦੇਖੋ ਉਹੀ ਕਹਿੰਦਾ ਟਾਈਮ ਮੈਨੇਜਮੈਂਟ ਹੈ ਨਾ, ਆਰਮੀ ਸਭ ਸਿਖਾ ਦਿੰਦੀ ਹੈ। ਅਤੇ ਪਹਿਲਾਂ ਮੈਨੂੰ ਪੱਗ ਬੰਨਣ ਲੱਗ ਗਏ ਤਾਂ 20 ਮਿੰਟ ਲੱਗਦੇ ਹੁੰਦੇ ਸਨ। ਜਦੋਂ ਮੈਂ ਆਰਮੀ ਗਿਆ ਮੈਂ 2 ਮਿੰਟਾਂ 'ਚ ਪੱਗ ਬੰਨ ਕੇ ਪਰਾ ਕਰਦਾ, ਅਤੇ ਉਹ ਮੇਰੇ ਖਿਆਲ ਇੱਥੋਂ ਹੈਗਾ ਕਿ ਵੀ ਉਹਨਾਂ ਨੇ ਜ਼ਰੂਰ ਟਾਈਮ ਦਿੱਤਾ ਹੋਇਆ, ਬਟ ਮੈਂ ਉਹ ਟਾਈਮ ਦਾ ਕਦੇ ਵੀ ਆਪਣਾ ਐਡਵਾਂਟੇਜ ਨਹੀਂ ਲੈਂਦਾ। ਮੈਨੂੰ ਪਤਾ ਹੈਗਾ ਕਿਤੇ ਵੀ ਅਗਰ ਲੋੜ ਪੈ ਸਕਦੀ ਮੈਂ ਲੈ ਸਕਦਾ, ਬਟ ਆਪਣੇ ਵੱਲੋਂ ਵੀ ਪੂਰਾ ਇਹੀ ਐਫਰਟ ਰਹਿੰਦਾ ਕਿ ਮੈਂ ਵੀ ਆਰਮੀ ਨੂੰ ਥੱਲੇ ਨਾ ਲਾਵਾਂ, ਮੈਂ ਆਪਣੀ ਟੀਮ ਨੂੰ ਥੱਲੇ ਨਾ ਲਾਵਾਂ।
ਜੀ, ਹੁਣ ਤੱਕ ਉਹ ਨਾ ਹੀ ਬਦਲ ਕੇ ਐਵਰ ਰੈਡੀ ਰੱਖ ਲਈਏ। ਅਤੇ ਅੱਛਾ, ਮੈਂ ਸਵਾਲ ਅੱਗੇ ਵਧਾਵਾਂ, ਜਿਹੜੀ ਤੁਹਾਡੀ ਰਿਕਰੂਟਮੈਂਟ ਡਰਾਈਵ ਹੋ ਰਹੀ ਆ, ਹੈ ਨਾ, ਉਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਪੰਜਾਬੀ ਭਾਈਚਾਰੇ 'ਚ ਇਹੋ ਜਿਹੇ ਨੌਜਵਾਨ ਹੋਣੇ ਆ, ਕੁੜੀਆਂ ਮੁੰਡੇ ਮਰਦ ਔਰਤਾਂ ਜਿਹੜੇ ਆਰਮੀ 'ਚ ਸ਼ਾਮਿਲ ਹੋਣਾ ਚਾਹੁੰਦੇ ਆ, ਅਤੇ ਨਾਲ ਇਹ ਵੀ ਦੱਸੋ ਵੀ ਜਿਹੜੀਆਂ ਇਹ ਮਲਟੀਕਲਚਰਲ ਕਮਿਊਨਿਟੀਜ਼ ਨੇ, ਬਹੁਤ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਇਹਦੀ ਫਿਰ ਕਿਉਂ ਜ਼ਰੂਰਤ ਪੈਂਦੀ ਹੈ, ਸਾਰੇ ਭਾਈਚਾਰਿਆਂ ਦੇ ਲੋਕ ਆਰਮੀ 'ਚ ਕਿਉਂ ਆਉਣ?
ਦੇਖੋ, ਆਪਾਂ ਆਸਟ੍ਰੇਲੀਆ ਜਦੋਂ ਦਾ ਆਪਣਾ ਹੁਣ ਇਹਨਾਂ ਨੇ ਆਪਣਾ ਵੀਜ਼ੇਜ਼ ਖੋਲ੍ਹੇ ਹੈਗੇ ਆ, ਡਿਫਰੈਂਟ ਕਮਿਊਨਿਟੀਜ਼ ਦੇ ਬੰਦੇ ਆ ਰਹੇ, ਡਿਫਰੈਂਟ ਕੰਟਰੀਜ਼ ਤੋਂ ਮੁੰਡੇ ਆ ਰਹੇ ਹੈਗੇ ਆ, ਅਤੇ ਇਹਨਾਂ ਦੀ ਆਰਮੀ ਜਿਹੜੀ ਹੈਗੀ ਸਭ ਤੋਂ ਵੱਡੀ ਔਰਗਨਾਈਜੇਸ਼ਨ ਹੈਗੀ ਆ। ਹੁਣ ਉਹ ਔਰਗਨਾਈਜੇਸ਼ਨ ਨੂੰ ਵੀ ਪੀਪਲਸ ਦੀ ਲੋੜ ਹੈਗੀ ਆ। ਹੁਣ ਦੇਖੋ, ਜੇ ਆਪਾਂ ਹੁਣ ਕਹੀਏ ਕਿ ਅਸੀਂ ਤਾਂ ਆਪਣੀ ਔਰਗਨਾਈਜੇਸ਼ਨ ਇੱਕ ਹੀ ਰੇਸ ਦੇ ਬਲ 'ਤੇ ਚਲਾਉਣੀ ਹੈ, ਮੇਰੇ ਖਿਆਲ ਉਹ ਤਾਂ ਕਹਿਣਾ ਗਲਤ ਹੋਊਗਾ। ਅਤੇ ਆਸਟ੍ਰੇਲੀਆ ਨੂੰ ਤੁਸੀਂ ਦੇਖਿਆ ਹੈਗਾ, ਆਈ ਥਿੰਕ ਸਭ ਤੋਂ ਵੱਡੀ ਮਲਟੀਕਲਚਰਲ ਕੰਟਰੀ ਦੁਨੀਆ ਦੀ ਆਸਟ੍ਰੇਲੀਆ ਹੀ ਹੋਊਗੀ। ਦੂਜੇ ਦੇਸ਼ ਵਾਲੇ ਗੱਲਾਂ ਕਰਦੇ ਨੇ, ਅਸੀਂ ਕੰਮ ਕਰਦੇ ਹਾਂ, ਯੂ ਕੈਨ ਸੀ ਇਟ ਵਟ ਵੀ ਹੈਵ ਡਨ ਇਨ ਆਰਮੀ। ਠੀਕ ਹੈ, ਅਤੇ ਉਸ ਗੱਲੋਂ ਹੈਗਾ ਕਿ ਵੀ ਸਾਡਾ ਇਨਫੋਰਮੇਸ਼ਨ ਸੈਸ਼ਨ ਹੈਗਾ, ਅਸੀਂ ਇੱਕ ਸਪੈਸ਼ਲ ਇਨਫੋਰਮੇਸ਼ਨ ਸੈਸ਼ਨ ਰਨ ਕਰ ਰਹੇ ਹਾਂ, ਵਿਚ ਇਜ਼ 22nd ਆਫ ਸਪਟੈਂਬਰ। ਠੀਕ ਹੈ, 6 ਵਜੇ ਰਨ ਹੋ ਰਿਹਾ, DFR ਮੈਲਬਰਨ ਹੈਗਾ, ਸੋਨਸਨ ਸਟਰੀਟ 'ਚ ਇਹਨਾਂ ਦਾ ਆਫਿਸ ਹੈਗਾ। ਇਹਨੂੰ ਤੁਸੀਂ ਆਪਣਾ ਅਟੈਂਡ ਕਰਨ ਲਈ ਤੁਸੀਂ defencejobs.gov.au 'ਤੇ ਜਾ ਸਕਦੇ ਹੋ, ਜਾਂ ਫਿਰ 1319-01 'ਤੇ ਕਾਲ ਕਰੋ। ਤੁਸੀਂ ਡਿਫੈਂਸ ਜੋਬ ਦਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਉਹਦੇ ਅੰਦਰ ਵੀ ਇਵੈਂਟਸ 'ਚ ਇਹ ਚੀਜ਼ ਹੈਗੀ ਹੈ। ਇਹ ਜਿਹੜਾ ਇਨਫੋਰਮੇਸ਼ਨ ਸੈਸ਼ਨ ਹੈਗਾ, ਇਹ ਅਸੀਂ ਡੈਡੀਕੇਟਿਡ ਕੀਤਾ ਹੈਗਾ ਜਿਹੜੇ ਲੋਕ ਆਏ ਨੇ ਦੂਜੇ ਦੇਸ਼ਾਂ ਤੋਂ, ਦੂਜੀ ਭਾਸ਼ਾ ਬੋਲਦੇ ਨੇ, ਦੂਜੀ ਕਮਿਊਨਿਟੀਜ਼ ਤੋਂ ਆਏ ਆ। ਇਹਨਾਂ ਦੇ ਜਿਹੜੇ ਸਵਾਲ ਹੈਗੇ, ਇੱਕ ਆਦਮੀ ਦੇ ਵਿੱਚ ਇੱਕ ਨਾ ਇੱਕ ਹੁੰਦਾ ਕਿ ਵੀ ਯਾਰ ਆਰਮੀ, ਇੱਕ ਆਮ ਆਦਮੀ ਦੇ ਵਿੱਚ, ਇੱਕ ਆਮ ਆਦਮੀ ਅਤੇ ਆਰਮੀ ਦੇ ਵਿੱਚ ਇੱਕ ਦੀਵਾਰ ਹੁੰਦੀ ਹੈ, ਅਸੀਂ ਉਹ ਦੀਵਾਰ ਨੂੰ ਹਟਾਉਣਾ ਚਾਹੁੰਦੇ ਹਾਂ, ਅਤੇ ਉਹ ਦੀਵਾਰ ਨੂੰ ਤਾਂ ਹੀ ਹਟਾਵਾ ਜਾਵਾਂਗੇ ਜੇ ਸਾਡੇ ਵਰਗੇ ਲੋਕ ਅੱਗੇ ਆ ਕੇ ਕਹਿਣਗੇ ਕਿ ਵੀ ਸਾਨੂੰ ਇਹਨਾਂ ਨੇ ਖੁੱਲ੍ਹੇ ਬਾਹਾਂ ਨਾਲ ਕਿਹਾ ਕਿ ਤੁਸੀਂ ਆਓ, ਅਤੇ ਅਸੀਂ ਤੁਹਾਨੂੰ ਇਹੀ ਸੱਦਾ ਦੇਣਾ ਚਾਹੁੰਦੇ ਹਾਂ। ਅਤੇ ਮੈਂ ਆਪਣੇ 3-4 ਹੋਰ ਕਲੀਗਸ ਨਾਲ ਉੱਥੇ ਹੋਵਾਂਗਾ, ਤੁਹਾਡੇ ਜਿੰਨੇ ਸਵਾਲ ਜਵਾਬ ਹੈਗੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਵਾਂਗੇ ਜੋ ਤੁਹਾਡੀ ਹੈਗੀ ਹੈ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਸਟਾਰਟ ਕਰ ਰਹੇ ਹੋ। ਮੈਂ ਡੈਫੀਨੇਟਲੀ ਰਿਕਮੈਂਡ ਕਰੂੰਗਾ ਐਨੀ ਵੁਮੈਨ, ਐਨੀ ਮੈਨ, ਕਿਉਂਕਿ ਆਰਮੀ ਹੈਜ਼ ਓਪਨ ਪ੍ਰੋਸਪੈਕਟਸ ਫੋਰ ਐਵਰੀ ਵਨ ਨਾਓ। ਠੀਕ ਹੈ, ਕੋਈ ਇਹੋ ਜਿਹੀ ਜੋਬ ਨਹੀਂ ਹੈਗੀ ਜਿਹੜੀ ਕੋਈ ਜੈਂਡਰ ਨਹੀਂ ਕਰ ਸਕਦੀ। ਅਤੇ ਪਲੀਜ਼ ਆਓ, ਜਿੱਥੇ ਵੀ ਬੈਠੇ ਹੋ, ਪੁੱਟ ਇਨ ਯੋਰ ਐਪਲੀਕੇਸ਼ਨ ਐਂਡ ਵਿਲ ਸੀ ਹਾਊ ਵੀ ਗੋ।
ਤੇ ਇੱਕ ਸਵਾਲ ਆਇਆ ਜੀ ਤੁਹਾਡੇ ਲਈ,
ਹਾਂਜੀ,
ਉਹ ਪੁੱਛਦੇ ਆ ਪੜ੍ਹਾਈ ਲਿਖਾਈ ਕਿੰਨੀ ਹੋਣੀ ਚਾਹੀਦੀ?
ਦੇਖੋ, ਪੜ੍ਹਾਈ ਲਿਖਾਈ ਦਾ ਜਿੱਥੇ ਧਿਆਨ ਹੈਗਾ, ਹੁਣ ਆਰਮੀ 'ਚ ਜੋਬਸ ਇੱਕ ਦੇਖੋ ਸੋਲਜਰ ਲੈਵਲ 'ਤੇ ਹੈਗੀ, ਆਫਿਸਰ ਲੈਵਲ 'ਤੇ, ਅਤੇ ਜ਼ਰੂਰੀ ਨਹੀਂ ਹਰ ਜੋਬ ਲਈ ਤੁਹਾਨੂੰ ਡਿਗਰੀ ਚਾਹੀਦੀ ਹੈ, ਉਹ ਤੁਹਾਨੂੰ ਟ੍ਰੇਨ ਵੀ ਕਰਦੇ ਹੈਗੇ, ਤਾਂ ਹੀ ਆਰਮੀ ਦਾ ਵੱਖ ਵੱਖ ਡਿਪਾਰਟਮੈਂਟਸ ਬਣਾਏ ਹੋਏ ਹੈ। ਅਤੇ ਉਹ ਤੁਸੀਂ ਜੇ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਆਪਣਾ ਡਿਫੈਂਸ ਜੋਬਸ 'ਚ ਜਾਓਗੇ, ਉੱਥੇ ਜੋਬਸ ਦੇ ਪ੍ਰਤੀ ਇਨਫੋਰਮੇਸ਼ਨ ਵੀ ਹੈਗੀ ਹੈ। ਉੱਥੇ ਇਹ ਵੀ ਲਿਖਿਆ ਹੋਇਆ ਕਿ ਤੁਹਾਡੀ ਪ੍ਰੀ ਰਿਕੁਆਇਰਮੈਂਟ ਕੀ ਹੈਗੀ ਹੈ, ਕਿ ਤੁਹਾਨੂੰ ਕਿੰਨੀ ਪੜ੍ਹਾਈ ਚਾਹੀਦੀ ਹੈ। ਅਗਰ ਤੁਸੀਂ 12ਵੀਂ ਪਾਸ ਹੋ, ਫਿਜ਼ਿਕ ਕੈਮਿਸਟਰੀ ਮੈਥ ਆਰਾਮ ਨਾਲ ਪਾਸ ਕੀਤਾ ਹੈਗਾ, ਤੁਸੀਂ 16 ਸਾਲ ਦੀ ਉਮਰ 'ਤੇ ਜਦੋਂ ਤੁਸੀਂ ਅਪਲਾਈ ਕੀਤਾ, 17 ਸਾਲ 'ਚ ਤੁਸੀਂ ਐਂਟਰ ਕਰ ਸਕਦੇ ਹੋ, ਉਦੋਂ ਤੱਕ ਯੂ ਆਰ ਓਪਨ, ਤੁਸੀਂ ਅਪਲਾਈ ਕਰੋ। ਅਤੇ ਐਸੀ ਜੀ ਕੋਈ ਇਸ਼ੂ ਨਹੀਂ ਹੈ, ਉਹ ਤੁਹਾਡਾ ਐਪਟੀਟਿਊਡ ਟੈਸਟ ਲੈਣਗੇ ਸ਼ੁਰੂ 'ਚ, ਉਹ ਐਪਟੀਟਿਊਡ ਸਟੈਕ ਇੱਕ ਵਾਰ ਕਲੀਅਰ ਕਰ ਲਿਆ, ਫਿਰ ਤੁਹਾਡੀ ਆਪਸ਼ਨਾਂ ਖੁੱਲ੍ਹ ਜਾਂਦੀਆਂ ਨੇ। ਮੇਰੇ ਖਿਆਲ ਉੱਥੋਂ ਤੱਕ ਹੀ ਹੈਗਾ, ਕੋਈ ਆਪਾਂ ਨੂੰ ਇਹਦੇ ਲਈ ਰੋਕਟ ਸਾਇੰਸ ਦੀ ਲੋੜ ਨਹੀਂ ਹੈਗੀ ਕਹਿੰਦੋ।
ਅਤੇ ਆਪਾਂ ਸਪੀਰ ਜੇ ਸਰੀਰਕ ਯੋਗਤਾ ਦੀ ਗੱਲ ਕਰੀਏ, ਫਿਜ਼ੀਕਲ ਫਿਟਨੈਸ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ? ਕਿਉਂਕਿ ਅਕਸਰ ਇੱਕ ਸਵਾਲ ਹੁੰਦਾ, ਇੱਕ ਮਨ ਮੰਦਰ 'ਚ ਇੱਕ ਬੈਰੀਅਰ ਬਣਿਆ ਹੁੰਦਾ ਵੀ ਨਹੀਂ ਯਾਰ ਮੈਂ ਫਿੱਟ ਨਹੀਂ ਹੈਗਾ।
ਹਾਂਜੀ,
ਅਤੇ ਕਈ ਹੁੰਦੇ ਆ ਲੋਕ ਜਿਹੜੇ ਬੋਰਡਰ ਲਾਈਨ ਕੇਸ ਹੁੰਦਾ, ਪਰ
ਦੇਖੋ ਇੱਕ ਫਿਟਨੈਸ ਦਾ ਵੀ ਇਹ ਮੈਂ ਜਵਾਬ ਫਿਟਨੈਸ ਅਤੇ ਐਜੂਕੇਸ਼ਨ ਦਾ ਹੁਣ ਨਾਲ ਹੀ ਜੋੜ ਦੂੰਗਾ ਕਿ ਜਦੋਂ ਆਪਾਂ ਕੋਈ ਉਪਰਾਲਾ ਕਰਨਾ ਹੈਗਾ ਨਾ ਅਤੇ ਰੱਬ ਕਹਿ ਲਓ ਜਾਂ ਕਹਿ ਲਓ ਯੂਨੀਵਰਸ ਹੈ ਤੁਹਾਡੇ ਲਈ ਸਬੱਬ ਬਣਾਉਣਾ ਹੀ ਬਣਾਉਣਾ, ਠੀਕ ਹੈ? ਅਤੇ ਤੁਸੀਂ ਹੁਣ ਜਾਓਗੇ, ਤੁਹਾਡੀ ਫਿਟਨੈਸ ਲੈਵਲ ਜੋ ਵੀ ਹੈਗਾ ਹੈਗਾ, ਆਰਮੀ ਨੇ ਤੁਹਾਨੂੰ ਫਿੱਟ ਵੀ ਕਰਨਗੇ, ਠੀਕ ਹੈ? ਤੁਸੀਂ ਬਾਹਰੋਂ ਇੱਕ ਲੈਵਲ ਅੱਛਾ ਮੇਨਟੇਨ ਕਰਕੇ ਆਓਗੇ ਅਤੇ ਤੁਹਾਡਾ ਕੰਮ ਸੌਖਾ ਹੋਊਗਾ। ਹੁਣ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦੇਣਾ ਹੈਗਾ, ਮੈਂ ਖੁਦ ਫਿਟਨੈਸ ਲਾਈਨ 'ਚ ਹੈਗਾ, ਮੇਰੀ ਖੁਦ ਦੀ ਫਿਟਨੈਸ ਆਰਮੀ ਲੈਵਲ 'ਤੇ ਹਜੇ ਮੈਨੂੰ ਲੱਗਦਾ ਹੈ ਘੱਟ ਹੈਗੀ ਹੈ, ਕਿਉਂਕਿ ਇਹਨਾਂ ਦੀ ਜਿਹੜੀ ਫਿਟਨੈਸ ਹੈ ਉਹ ਬੈਟਲ ਫਿਟਨੈਸ ਹੈਗੀ ਹੈ, ਜਿਹੜੀ ਇੱਕ ਕੋਂਬੈਟ ਸਟਾਈਲ ਫਿਟਨੈਸ ਹੁੰਦੀ ਹੈ, ਠੀਕ ਹੈ? ਅਤੇ ਹੁਣ ਉਹ ਸਿੰਪਲ ਤਾਂ ਹੀ ਮੈਂ ਕਹਿ ਰਿਹਾ, ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਹੈਗੀ ਹੈ, ਬਟ ਐਜ ਲੋਂਗ ਐਜ ਤੁਸੀਂ ਆਪਣਾ ਇੱਕ ਫਿਟਨੈਸ ਦਾ ਰਜੀਮ ਰੱਖੋ, ਤੁਹਾਨੂੰ ਕੋਈ ਹਾਰਡ ਰਜੀਮ ਰੱਖਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣਾ ਹਰ ਦਿਨ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ ਕਰੋ, ਅਤੇ ਜਦੋਂ ਤੁਸੀਂ ਐਪਲੀਕੇਸ਼ਨ ਲਾਓਗੇ ਉਹ ਤੁਹਾਨੂੰ ਦੱਸਣਗੇ ਕਿ ਤੁਹਾਡਾ ਫਿਟਨੈਸ ਟੈਸਟ 'ਚ ਕੀ ਕੰਪੋਨੈਂਟਸ ਹੈਗੇ, ਫਿਰ ਤੁਸੀਂ ਉਹਦੀ ਤਿਆਰੀ ਕਰ ਸਕਦੇ ਹੋ। ਅਤੇ ਮੇਰੇ ਖਿਆਲ ਇਹ ਚੀਜ਼ ਕੋਈ ਔਖੀ ਨਹੀਂ ਹੈ, ਲੋਕਾਂ ਨੂੰ ਮੇਰੇ ਖਿਆਲ ਫਿਟਨੈਸ ਹੀ ਜਿਹੜੀ ਹੈ ਉਹ ਮਾਰ
ਸਭ ਤੋਂ ਵੱਡਾ ਇਸ਼ੂ ਹੈ,
ਉਹ ਸਭ ਤੋਂ ਵੱਡਾ ਇਸ਼ੂ
ਇਹੀ ਪੁੱਛਦੇ ਆ ਬਾਰ ਬਾਰ।
ਹਾਂਜੀ, ਨਹੀਂ ਇਹਨੂੰ ਆਪਾਂ ਤੁਸੀਂ ਇਹਨੂੰ ਐਜ਼ ਅ ਓਬਸਟੈਕਲ ਲਓ ਕਿ ਵੀ ਤੁਸੀਂ ਇੱਕ ਹਰਡਲ ਹੈ ਉਹਨੂੰ ਜ਼ਰੂਰ ਪਾਸ ਕਰ ਲੈਣਾ ਹੈਗਾ, ਬਟ ਜਿੰਨਾ ਤੁਸੀਂ ਐਫਰਟ ਪਾਓਗੇ ਉਨਾ ਹੀ ਤੁਹਾਨੂੰ ਵਿੱਚੋਂ ਘਿਓ ਨਿਕਲਣਾ ਜੀ।
ਜੀ, ਅਤੇ ਇਸ ਦੌਰਾਨ ਮੈਂ ਦੇਖ ਰਿਹਾ ਗਗਨ ਬੋਪਰਾਏ, ਸੁਖਪਿੰਦਰ ਸਿੰਘ, ਮੁਹੰਮਦ ਨਸਰੁੱਲਾ ਅਤੇ ਰਮਨ ਸੰਜੂ ਉਹ ਸ਼ੁਭਕਾਮਨਾਵਾਂ ਭੇਜਦੇ ਆ। ਰਿੱਕੀ ਗਰੇਵਾਲ ਉਹਨਾਂ ਨੇ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਗਗਨ ਬੋਪਰਾਏ ਉਹਨੀ ਪੁੱਛਦੇ ਆ ਪਰਮਾਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ?
ਤੁਹਾਨੂੰ ਜੋਬ ਸਪਲਾਈ ਕਰਨ ਲਈ ਵੀਰ ਜੀ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਪੈਣਾ। ਅਗਰ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੈਗੀ ਹੈ, ਤੁਸੀਂ ਇਨ ਪ੍ਰੋਸੈਸ ਹੋਏਗੇ, ਤੁਸੀਂ ਆਪਣੀ ਐਪਲੀਕੇਸ਼ਨ ਸਟਾਰਟ ਕਰ ਸਕਦੇ ਹੋ। ਜਦੋਂ ਤੁਹਾਡੀ ਸਿਟੀਜ਼ਨਸ਼ਿਪ ਆ ਗਈ, ਤੁਸੀਂ ਉਸ ਤੋਂ ਬਾਅਦ ਦੇ ਕੈਨ ਫਰਦਰ ਯੋਰ ਪ੍ਰੋਸੈਸ। ਤੋ ਉਹ ਮੇਰੇ ਖਿਆਲ ਇੱਕ ਰਿਕੁਆਇਰਮੈਂਟ ਬਹੁਤ ਜ਼ਰੂਰੀ ਹੈਗੀ ਹੈ। ਦੇਖੋ, ਇੱਕ ਦੇਸ਼ ਦਾ ਨਾਗਰਿਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਨਾਗਰਿਕ ਸਮਝ ਸਕਦਾ ਕਿ ਉਹਦੀ ਉਸ ਦੇਸ਼ ਪ੍ਰਤੀ ਕੀ ਆਪਣਾ ਰਿਸਪੋਂਸੀਬਿਲਟੀਜ਼ ਬਣਦੀਆਂ ਨੇ।
ਅਤੇ ਇਦੋਂ ਅਗਲੇ 5 ਸਾਲ ਬਾਅਦ ਕੀ ਦੇਖਦੇ ਹੋ, ਕਿੱਥੇ ਸੋਚਦੇ ਹੋ ਆਪਣੇ ਆਪ ਨੂੰ? ਗੱਲ ਆਪਾਂ ਤਰੱਕੀ ਦੀ ਕਰੀਏ ਜੀ।
ਹਾਂਜੀ,
ਕਿਉਂਕਿ ਬਹੁਤ ਵਾਰ ਕਨਫਿਊਜ਼ਨ ਇਹ ਹੁੰਦੀ ਆ ਆਰਮੀ 'ਚ ਜਿਵੇਂ ਰੈਂਕ ਹੁੰਦੇ ਆ, ਹੈ ਨਾ, ਮੇਜਰ ਆ, ਲੈਫਟੀਨੈਂਟ ਆ, ਕਰਨਲ ਆ, ਉਹਨਾਂ ਦੀ ਫਿਰ ਰੈਂਕਸ ਦੀ ਵੰਡ ਕਿਵੇਂ ਹੁੰਦੀ ਆ, ਉੱਪਰ ਨੂੰ ਜਿਹੜੀਆਂ ਪੌੜੀਆਂ ਦਾ ਰਾਹ ਜਾਂਦਾ ਉਹ ਕਿਵੇਂ ਪਹੁੰਚ ਹੁੰਦੀ ਆ ਉਹਦੇ ਤੱਕ?
ਦੇਖੋ, ਆਰਮੀ ਮੈਂ ਆਫਿਸਰ ਲਾਈਨ 'ਚ ਗਿਆ ਹੈਗਾ ਅਤੇ ਤੁਸੀਂ ਸਟਾਰਟ ਕਰਦੇ ਹੋ ਆਫਿਸਰ ਕੈਡਟ, ਜਿਹੜਾ ਮੈਂ ਹੁਣ ਇਨ ਟ੍ਰੇਨਿੰਗ ਹੈਗਾ। ਆਫਟਰ ਮਾਈ ਟ੍ਰੇਨਿੰਗ ਮੈਂ ਬਣ ਜਾਵਾਂਗਾ ਲੈਫਟੀਨੈਂਟ, ਅਤੇ ਲੈਫਟੀਨੈਂਟ ਤੋਂ ਬਾਅਦ ਤੁਸੀਂ 3 ਸਾਲ ਦਾ ਆਪਣਾ ਟੈਨਿਊਰ ਨਿਭਾਉਂਦੇ ਹੋ, ਉਹਦੇ ਅੰਦਰ ਤੁਸੀਂ ਜੋਬ ਐਕਸਪੀਰੀਅੰਸ ਸਾਰਾ ਕਰਦੇ ਹੋ। ਉਸ ਤੋਂ ਬਾਅਦ ਤੁਸੀਂ ਕੈਪਟਨ 'ਤੇ ਜਾਂਦੇ ਹੋ, ਤੁਹਾਡੇ ਵਿਦਇਨ ਕੋਰਸਿਸ ਵੀ ਹੁੰਦੇ ਹੈਗੇ ਆ। ਕੈਪਟਨ ਲੈਵਲ 'ਤੇ ਤੁਸੀਂ ਰਹਿੰਦੇ ਹੋ ਆਪਣਾ 3 ਜਾਂ 5 ਸਾਲ, ਡਿਪੈਂਡਿੰਗ ਔਨ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ। ਉਸ ਤੋਂ ਬਾਅਦ ਤੁਸੀਂ ਮੇਜਰ ਲੈਵਲ ਲਈ ਜਾ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੋਸੀਜਰ, ਉਹ ਇਟ ਆਲ ਡਿਪੈਂਡਸ ਵੀ ਤੁਸੀਂ ਤੁਹਾਡੀ ਮੈਰਿਟ ਲੈਵਲ ਕੀ ਹੈਗਾ, ਕਿਉਂਕਿ ਇੱਕ ਆਰਮੀ ਸਾਡਾ ਹੈਗਾ ਇਹ ਮੈਰਿਟ 'ਤੇ ਬੇਸਡ ਹੈਗੀ ਹੈ। ਤੋ ਐਵਰੀਥਿੰਗ ਯੂ ਡੂ ਯੂ ਵਿਲ ਬੀ ਅਸੈਸਡ ਅਪੋਨ ਵਿਦ ਐਵਰੀ ਅਦਰ ਕੈਂਡੀਡੇਟ ਇਨ ਦ ਸੇਮ ਲਾਈਨ। ਅਤੇ ਉਹਦੇ ਨਾਲ ਇਹ ਹੋਊਗਾ ਕਿ ਤੁਸੀਂ ਜਿੰਨਾ ਐਫਰਟ ਸ਼ੁਰੂ ਤੋਂ ਪਾਇਆ ਹੈਗਾ ਉਹ ਜ਼ਰੂਰ ਦੇਖਿਆ ਜਾਏਗਾ। ਅਤੇ ਜਿੱਥੋਂ ਤੱਕ 5 ਸਾਲ ਦੀ ਗੱਲ ਕਰ ਰਹੇ ਹਾਂ ਪ੍ਰੀਤਿੰਦਰ ਜੀ, ਮੈਂ 5 ਸਾਲਾਂ 'ਚ ਮੈਂ ਤਾਂ ਇਹੀ ਦੇਖ ਰਿਹਾ ਕਿ ਹੁਣੇ ਮੈਂ ਲੈਫਟੀਨੈਂਟ ਦੀ ਟ੍ਰੇਨਿੰਗ ਕਰ ਲਾਂ, ਕਿਉਂਕਿ ਮੇਰੀ ਡਿਗਰੀ ਹੀ ਅਗਲੇ 3 ਸਾਲਾਂ 'ਚ ਮੁੱਕਣੀ ਹੈਗੀ ਹੈ। ਅਤੇ ਇੱਕ ਵਾਰ ਮੈਂ ਲੈਫਟੀਨੈਂਟ ਟ੍ਰੇਨਿੰਗ ਕਰ ਲਿਆ, ਮੇਰੀ ਮਾਤਾ ਜੀ ਨੂੰ ਮੈਂ ਇੱਕ ਵਾਰ ਫੋਨ ਕੀਤਾ ਸੀ, ਆਪਣਾ ਕਪੂਕਾ ਟ੍ਰੇਨਿੰਗ ਗਿਆ ਸੀ, ਅਤੇ ਉਹਨਾਂ ਨੇ ਕਿਹਾ, ਮੈਂ ਕਿਹਾ ਕਿ ਵੀ ਮੈਂ ਟ੍ਰੇਨਿੰਗ ਕਰ ਰਿਹਾ ਹੈਗਾ, ਅਤੇ ਉਹ ਕਹਿੰਦੇ ਵੀ ਕਿਵੇਂ ਟ੍ਰੇਨਿੰਗ ਚੱਲ ਰਹੀ? ਅਤੇ ਉਹ ਕਹਿੰਦੇ ਬੇਟਾ ਜੀ ਉੱਤੇ ਤੱਕ ਜਾਣਾ ਅਸੀਂ ਉੱਤੇ ਤੱਕ। ਅਤੇ ਮੈਂ ਕਿਹਾ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਆ, ਅਤੇ ਆਈ ਵਿਲ ਡੈਫੀਨੇਟਲੀ ਗੋ ਐਜ਼ ਆਈ ਕੈਨ ਪੁਸ਼ ਮਾਈਸੈਲਫ, ਠੀਕ ਹੈ?
ਅਤੇ ਇੱਕ ਸਤਵੀਰ ਸਵਾਲ ਇਹ ਵੀ ਆ ਕਿ ਸਾਰਿਆਂ ਨੂੰ ਆਫਿਸਰ ਲਾਈਨ ਜਿਹੜਾ ਕੈਡਿਟ ਤੋਂ ਸ਼ੁਰੂ ਕਰਨਾ ਪੈਂਦਾ, ਜਾਂ ਜਿਹੜੀਆਂ ਜ਼ਿਆਦਾ ਉੱਪਰ ਵਾਲੀਆਂ ਪੋਸਟ ਨੇ ਉਹ ਤੁਸੀਂ ਡਾਇਰੈਕਟਲੀ ਵੀ ਭਰਤੀ ਹੋ ਸਕਦੇ ਹੋ?
ਨਹੀਂ ਜੀ, ਜਦੋਂ ਤੁਸੀਂ ਆਫਿਸਰ ਲਾਈਨ 'ਚ ਆਉਣਾ, ਤੁਸੀਂ ਸਟਾਰਟ ਆਫਿਸਰ ਕੈਡਿਟ 'ਚੋਂ ਕਰੋਗੇ, ਤੁਹਾਡੀ ਚਾਹ ਹੈਗੀ ਹੈ ਤੁਸੀਂ ਆਫਿਸਰ ਲਾਈਨ 'ਚ ਜਾਣਾ ਹੈਗਾ ਜਾਂ ਤੁਸੀਂ ਸੋਲਜਰ ਲੈਵਲ 'ਤੇ ਜਾਣਾ? ਸੋਲਜਰ ਲੈਵਲ 'ਤੇ ਟੈਕਨੀਕਲ ਬੜੇ ਕੰਮ ਹੈਗੇ ਹੈ, ਅਤੇ ਹੋਰ ਵੀ ਨੋਨ ਕਮਿਸ਼ਨ ਰੈਂਕਸ ਹੁੰਦੇ ਆ। ਜਿਹੜੀ ਆਫਿਸਰ ਲੈਵਲ ਹੈ ਉਹ ਕਮਿਸ਼ਨ ਰੈਂਕ ਹੈ, ਸਾਨੂੰ ਇੱਕ ਤਗਮਾ ਮਿਲਦਾ ਹੈਗਾ ਆਪਣਾ ਗਵਰਨਰ ਜਨਰਲ, ਜਿਹੜਾ ਕੁਈਨ ਹੈੱਡ ਆਫ ਸਟੇਟ ਹੈਗਾ, ਉਹ ਸਾਨੂੰ ਦਿੰਦੇ ਹੈਗੇ ਆ, ਬਿਕੋਜ਼ ਆਫਿਸਰ ਲਾਈਨ ਇਹ ਆਪਣਾ ਕੁਈਨਸ ਤੋਂ ਚੱਲੀ ਆ ਰਹੀ ਹੈਗੀ ਹੈ। ਅਤੇ ਉਹਦੇ ਲਈ ਹੁਣ ਜੇ ਤੁਸੀਂ ਕਹੋ ਕਿ ਆਪਣਾ ਸੋਲਜਰ ਲੈਵਲ 'ਤੇ ਤੁਸੀਂ ਜਾਣਾ ਹੈਗਾ, ਅਤੇ ਉਹਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ ਕਿ ਤੁਸੀਂ ਐਜੂਕੇਸ਼ਨ ਲੈਵਲ ਆਪਣਾ ਬਰਕਰਾਰ ਰੱਖੋ।
ਅਤੇ ਇੱਕ ਸਵਾਲ ਤੁਹਾਨੂੰ ਪੁੱਛਿਆ ਜੀ ਪਵਨੀਤ ਸਿੰਘ ਮਾਨ,
ਹਾਂਜੀ,
ਪੁੱਛਦੇ ਜੀ ਏਜ ਲਿਮਿਟ ਕਿੰਨੀ ਆ, ਵੱਧ ਤੋਂ ਵੱਧ ਕਿੰਨੀ ਹੋ ਸਕਦੀ ਆ?
ਮੈਕਸੀਮਮ ਏਜ ਲਿਮਿਟ ਮੇਰੇ ਖਿਆਲ ਇਹਨਾਂ ਦੀ 60 ਸਾਲ ਹੈਗੀ ਆ, ਤੁਸੀਂ 60 ਸਾਲ ਤੱਕ ਆ ਸਕਦੇ ਹੋ। ਅਗਰ ਤੁਸੀਂ ਵਾਕਈ ਚੈੱਕ ਕਰਨਾ, ਤੁਸੀਂ ਡਿਫੈਂਸ ਜੋਬ ਵੈਬਸਾਈਟ 'ਤੇ ਜਾ ਸਕਦੇ ਹੋ, ਜਿਹੜੀ ਜੋਬ ਤੁਸੀਂ ਅਪਲਾਈ ਕਰੋਗੇ ਉਹਨਾਂ ਦੀ ਵੀ ਏਜ ਕਈ ਵਾਰ ਰਿਕੁਆਇਰਮੈਂਟ ਹੁੰਦੀ ਹੈਗੀ ਆ, ਅਤੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ।
ਜੀ, ਅਤੇ ਜੁਨੈਦ ਅਲੀ ਐਂਟਰੀ ਲਈ ਪੁੱਛਦੇ ਆ ਜੀ ਏਜ ਲਿਮਿਟ, ਉਹ ਮੇਰਾ ਖਿਆਲ ਤੁਸੀਂ ਦੱਸੀ ਆ।
ਹਾਂ, ਐਂਟਰੀ ਲਈ ਤੁਹਾਡੀ ਮਿਨੀਮਮ ਏਜ ਹੋਣੀ ਚਾਹੀਦੀ 16, ਜਦੋਂ ਤੁਸੀਂ ਜੁਆਇਨ ਕਰੋਗੇ ਤੁਸੀਂ ਉਦੋਂ 17 ਟਰਨ ਹੋਏ ਹੋਣੇ ਚਾਹੀਦੇ ਆ,
ਜੀ,
ਠੀਕ ਹੈ, ਦੈਟਸ ਅ ਮਿਨੀਮਮ ਏਜ।
ਜੀ, ਅਤੇ ਇਹਦੇ ਨਾਲ ਹੀ ਆਪਾਂ ਫਿਰ ਇੰਟਰਵਿਊ ਨੂੰ ਇੱਥੇ ਹੀ ਅੰਜਾਮ ਦਿੰਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਇੱਕ
ਮੈਂ ਤਾਂ ਇੱਕ ਹੀ ਮੈਸੇਜ ਦੇਣਾ ਚਾਹੂੰਗਾ ਕਿ ਤੁਸੀਂ ਜਿੱਥੇ ਵੀ ਬੈਠੇ ਪ੍ਰੋਗਰਾਮ ਦੇਖ ਰਹੇ ਹੋ, ਤੁਹਾਡੇ ਮਨ 'ਚ ਕਦੇ ਵੀ ਕੋਈ ਚਾਹ ਆਈ ਹੋਏ ਵਰਦੀ ਪਾਣੀ ਹੈ ਜਾਂ ਫਿਰ ਆਪਣੇ ਇੱਕ ਦੇਸ਼ ਦੀ ਫੌਜ ਨੂੰ ਤੁਸੀਂ ਰਿਪ੍ਰਜੈਂਟ ਕਰਨਾ ਹੈ, ਤਾਂ ਡੈਫੀਨੇਟਲੀ ਤੁਸੀਂ ਆ ਕੇ ਆਪਣਾ ਦੇਖੋ ਕਿ ਤੁਹਾਡੇ ਲਈ ਕਿਹੜੀ ਕਿਹੜੀ ਜੋਬਸ ਹੈਗੀਆਂ ਨੇ। ਜਾਂ ਤੁਸੀਂ defencejobs.gov.au ਤੇ ਜਾ ਸਕਦੇ ਹੋ, ਜਾਂ ਤੁਸੀਂ ਸਾਡਾ ਫੋਨ ਨੰਬਰ ਹੈਗਾ 1319-01 'ਤੇ ਕਾਲ ਕਰੋ, ਜਾਂ ਫਿਰ ਇਨਫੋਰਮੇਸ਼ਨ ਸੈਸ਼ਨ ਦੀਆਂ ਡਿਟੇਲਸ ਪਹਿਲਾਂ ਦਿੱਤੀਆਂ ਹੈਗੀਆਂ ਨੇ ਉਹਦੇ 'ਤੇ ਆਓ। ਅਤੇ ਅਸੀਂ ਚਾਹਵਾਂਗੇ ਕਿ ਸਾਡੇ ਦੇਸ਼ ਦੇ ਲੋਕ ਜਾਂ ਦੂਜੇ ਧਰਮਾਂ ਦੇ ਲੋਕ ਵੱਖ ਵੱਖ ਤਰੀਕੇ ਨਾਲ ਵੱਖ ਵੱਖ ਕਮਿਊਨਿਟੀਜ਼ ਤੋਂ ਆਉਣ ਅਤੇ ਇੱਕ ਇਸ ਆਰਮੀ ਨੂੰ ਹੋਰ ਡਾਇਵਰਸ ਬਣਾਉਣ। ਧੰਨਵਾਦ
ਜੀ, ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਜੀ।